ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਬੂ ਜੀ ਹੋਰਾਂ ਲਿਖੇ ਗੁਰਬਾਣੀ ਵਿਚਾਰ ਦੇ ਲੜੀ ਵਿੱਚੋਂ ਅੱਜ ਜਿਹੜਾ ਅਸੀਂ ਲੇਖ ਪੜ੍ਹਨ ਜਾ ਰਹੇ ਹਾਂ, ਉਹ ਆਤਮਿਕ ਜੀਵਨ 'ਤੇ ਚੱਲਣ ਵਾਲੇ ਜਗਿਆਸੂਆਂ ਵਾਸਤੇ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਜੀਵਨ ਦਾ ਮੁੱਖ ਉਦੇਸ਼ ਪਰਮਾਤਮਾ ਨਾਲ ਮੇਲ, ਅਤੇ ਉਹ ਆਤਮਿਕ ਸ਼ਕਤੀ ਜੋ ਸਾਡੇ ਵਿੱਚ ਸਾਰਿਆਂ ਵਿੱਚ ਵਰਤ ਰਹੀ ਹੈ ਉਹਨੂੰ ਅਨੁਭਵ ਕਰਨਾ ਹੈ। ਪਰ ਆਤਮਿਕ ਸ਼ਕਤੀ ਹੈ ਕੀ? ਇਹ ਨਾਮ ਕੀ ਹੈ? ਸ਼ਬਦ ਕੀ ਹੈ? ਅਸੀਂ ਇਹਨੂੰ ਕਿਵੇਂ ਬੁੱਝ ਸਕਦੇ ਹਾਂ, ਪਛਾਣ ਸਕਦੇ ਹਾਂ? ਸਾਨੂੰ ਇੰਨਾ ਚਿਰ ਹੋ ਗਿਆ ਸੰਗਤ ਕਰਦੇ, ਸਾਨੂੰ ਹਾਲੇ ਤੱਕ ਇਹ ਅਨੁਭਵ ਕਿਉਂ ਨਹੀਂ ਹੋਇਆ? ਸਾਡੀ ਕੀ ਗਲਤੀਆਂ ਨੇ? ਅਸੀਂ ਇਹ ਕਿਵੇਂ ਸੁਧਾਰ ਕਰ ਸਕਦੇ ਹਾਂ? ਮਹਾਂਪੁਰਖਾਂ ਨੇ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਗੁਰਬਾਣੀ ਵਿੱਚ, ਗੁਰਬਾਣੀ ਵਿਚਾਰ ਵਿੱਚ ਵਿਸਤਾਰ ਨਾਲ ਸਟੈਪ ਬਾਏ ਸਟੈਪ ਸਾਨੂੰ ਸਾਰਿਆਂ ਨੂੰ ਦੱਸਿਆ ਹੈਗਾ ਜੀ। ਅਗਰ ਆਪ ਇਸ ਆਤਮਿਕ ਮਾਰਗ 'ਤੇ ਚੱਲਣ ਵਾਸਤੇ ਸੀਰੀਅਸ ਹੋ, ਤਾਂ ਪਲੀਜ਼ ਪੂਰੇ ਧਿਆਨ ਨਾਲ ਇੱਕ ਮਨ ਇੱਕ ਚਿੱਤ ਇਕਾਗਰ ਕਰਕੇ ਸੁਰਨ ਕਰੋ ਜੀ। ਅੱਜ ਦਾ ਵਿਸ਼ਾ ਹੈ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇਵੇਂ ਮਹਾਂਪੁਰਖਾਂ ਨੇ ਇਸ ਤੁਕ ਨੂੰ ਭਾਗਾਂ ਵਿੱਚ ਐਕਸਪਲੇਨ ਕੀਤਾ ਹੈ। ਪਹਿਲਾ ਭਾਗ ਇੱਕਾ ਬਾਣੀ। ਇਸ ਸ਼ਬਦ ਨੂੰ ਸਮਝਣ ਲਈ ਡੂੰਘੀ ਆਤਮਿਕ ਵਿਚਾਰ ਦੀ ਲੋੜ ਹੈ। ਜੇ ਕਿਸੇ ਠੁੱਲੀ ਮਾਦੀ ਸ਼ੈ ਦੀ ਅਸਲੀਅਤ ਬਾਬਤ ਖੋਜ ਕਰਨ ਲਈ ਤੋੜ ਫੋੜ ਕੀਤੀ ਜਾਵੇ, ਤਾਂ ਉਹ ਕਈ ਸ਼ਕਲਾਂ ਅਤੇ ਤੱਤਾਂ ਵਿੱਚ ਬਦਲਦੀ ਪ੍ਰਤੀਤ ਹੁੰਦੀ ਹੈ। ਉਦਾਹਰਣ ਵਜੋਂ, ਹਾਈਡਰੋਜਨ ਅਤੇ ਆਕਸੀਜਨ ਦੇ ਸਮੇਲ ਤੋਂ ਪਾਣੀ ਬਣਦਾ ਹੈ, ਨਾਈਟ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਹਵਾ ਬਣਦੀ ਹੈ, ਕਾਰਬਨ ਅਤੇ ਆਕਸੀਜਨ ਦੇ ਮਿਲਾਪ ਤੋਂ ਅੱਗ ਦਾ ਪ੍ਰਗਟਾਵਾ ਹੁੰਦਾ ਹੈ। ਇਨਸਾਨ ਦੀ ਇਹ ਪੰਜ ਤੱਤਾਂ ਦੀ ਬਣੀ ਹੋਈ ਹੈ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ, ਤਾਂ ਇਹ ਪੰਜ ਤੱਤ ਆਪੋ ਆਪਣੇ ਮੁੱਢਲੇ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤੋਂ ਵੀ ਡੂੰਘੀ ਖੋਜ ਕੀਤੀ ਜਾਵੇ ਤਾਂ ਹਰ ਇੱਕ ਸ਼ੈ ਇਲੈਕਟ੍ਰੋਨਸ ਆਦਿ ਵਿੱਚ ਬਦਲਦੀ ਹੋਈ ਆਪਣੇ ਅਸਲੀ ਪਰਮ ਤੱਤ ਦੀ ਹਾਲਤ ਵਿੱਚ ਪ੍ਰਗਟ ਹੁੰਦੀ ਹੈ, ਅਤੇ ਜਦ ਇਹ ਹਰਕਤ ਕਰਦੀ ਹੈ ਤਾਂ ਇਸ ਵਿੱਚੋਂ ਅਸ਼ਚਰਜ ਆਤਮਿਕ ਕਲਾ ਦੇ ਪ੍ਰਗਟਾਵੇ ਹੁੰਦੇ ਹਨ। ਅਨਧੁਨੀ ਆਤਮਕ ਪ੍ਰਕਾਸ਼, ਆਤਮਕ ਸ਼ਕਤੀ। ਇਹ ਅਨਧਨਾਦ, ਅਨਧੁਨੀ ਸ਼ਬਦ ਅਥਵਾ ਬਾਣੀ ਸਾਡੇ ਅੰਦਰ ਆਤਮਿਕ ਡੂੰਘਿਆਈਆਂ ਵਿੱਚ ਇੱਕ ਰਸ ਲਗਾਤਾਰ ਵੱਜਦੀ ਰਹਿੰਦੀ ਹੈ। ਭੁਗਤ ਗਿਆਨ ਦਿਆ ਭੰਡਾਰਨ, ਘੱਟ ਘੱਟ ਵਾਜੇ ਨਾਦ, ਘੱਟ ਘੱਟ ਵਾਜੇ ਕਿੰਗਰੀ, ਅੰਧਨ ਸ਼ਬਦ ਸੁਭਾਏ, ਸੋ ਸ਼ਬਦ ਨਿਰੰਤਰ ਨਿਜ ਕਰ ਅੱਛੈ, ਤ੍ਰਿਭਵਨ ਜੋਤ ਸੋ ਸ਼ਬਦ ਲਹੇ। ਜਦ ਸਾਡੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ ਵਿਸਮਾਦ ਵਿੱਚ ਹੈਰਾਨ ਹੋ ਕੇ ਵਾਹ ਵਾਹ ਦੇ ਆਤਮਿਕ ਹੰਡੋਲੇ 'ਤੇ ਚੜ੍ਹਦੀ ਹੈ, ਤਾਂ ਗੁਰਸ਼ਬਦੀ ਗੋਬਿੰਦ ਗੱਜਦਾ ਹੈ, ਅਤੇ ਇਸ ਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ ਹੈ, ਉਸ ਨੂੰ ਬਾਣੀ ਕਿਹਾ ਜਾਂਦਾ ਹੈ। ਜਦ ਇਹੋ ਅਨਹਦ ਧੁਨੀ ਅਥਵਾ ਇਲਾਹੀ ਬਾਣੀ ਦਾ ਪ੍ਰਗਟਾਵਾ ਗੁਰੂਆਂ, ਭਗਤਾਂ ਜਾਂ ਸੰਤਾਂ ਦੇ ਹਿਰਦੇ ਦੀਆਂ ਡੂੰਘਾਈਆਂ ਵਿੱਚੋਂ ਹੁੰਦਾ ਹੈ, ਤਾਂ ਉਸ ਨੂੰ ਗੁਰਬਾਣੀ, ਭਗਤ ਬਾਣੀ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ ਆਦਿ ਕਿਹਾ ਜਾਂਦਾ ਹੈ। ਇਹ ਅਨਹਦ ਧੁਨੀ, ਅਨਹਦ ਨਾਦ ਅਥਵਾ ਬਾਣੀ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ। ਹਾਂਜੀ, ਇਹ ਅਨਹਦ ਧੁਨੀ, ਅਨਹਦ ਨਾਦ ਅਥਵਾ ਬਾਣੀ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਸ ਤਰ੍ਹਾਂ ਧੁੱਪ ਸੂਰਜ ਦਾ ਪ੍ਰਕਾਸ਼ ਰੂਪ ਹੈ। ਕਿਉਂਕਿ ਅਕਾਲ ਪੁਰਖ ਸਦਾ ਇੱਕੋ ਹੈ, ਇਸ ਲਈ ਉਸ ਵਿੱਚੋਂ ਪ੍ਰਕਾਸ਼ਮਈ ਅਨਹਦ ਧੁਨੀ, ਅਨਹਦ ਨਾਦ, ਅਨਹਦ ਬਾਣੀ ਵੀ ਇੱਕੋ ਹੀ ਹੋ ਸਕਦੀ ਹੈ। ਜਿਵੇਂ ਸੂਰਜ ਵਿੱਚੋਂ ਸਦਾ ਹੀ ਅਤੁੱਟ ਅਮਿਤ ਅਨਹਦ ਲਗਾਤਾਰ ਕਿਰਨਾਂ ਦੇ ਪ੍ਰਕਾਸ਼ ਨਾਲ ਸੰਸਾਰ ਨੂੰ ਜੀਵਨ ਪ੍ਰਦਾਨ ਹੁੰਦਾ ਹੈ, ਇਸੇ ਤਰ੍ਹਾਂ ਇਸ ਅਨਹਦ ਧੁਨੀ ਨਾਲ ਬਾਣੀ ਦੁਆਰਾ ਸੰਸਾਰ ਨੂੰ ਸਦਾ ਲਈ ਇਲਾਹੀ ਪ੍ਰਕਾਸ਼ ਅਤੇ ਆਤਮਿਕ ਜੀਵਨ ਮਿਲਦਾ ਹੈ। ਜਦ ਇਹ ਪ੍ਰਕਾਸ਼ ਰੂਪ ਬਾਣੀ ਸ਼ਬਦ ਅਥਵਾ ਅਨਹਦ ਨਾਦ ਇੱਕ ਹੈ, ਅਕਾਲ ਹੈ, ਆਦੇਸ਼ ਹੈ, ਬੇਅੰਤ ਹੈ, ਆਦਿ ਜੁਗਾਦੀ ਹੈ, ਸੰਪੂਰਨ ਹੈ, ਤਾਂ ਇਹ ਅਨਹਦ ਬਾਣੀ ਅੱਖਰਾਂ ਵਿੱਚ, ਬੋਲੀ ਵਿੱਚ, ਦੇਸ਼ ਵਿੱਚ, ਕਾਲ ਵਿੱਚ, ਧਰਮ ਜਾਂ ਮਜ਼ਹਬ ਵਿੱਚ ਸੀਮਤ ਨਹੀਂ ਹੋ ਸਕਦੀ। ਇਸ ਬਾਣੀ ਦੇ ਸਰਬੱਗ ਅਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਮਸਕਾਲੀ ਅਤੇ ਕਈਆਂ ਮਤਾਂ ਦੇਸ਼ਾਂ ਦੇ ਵੱਖੋ ਵੱਖਰੇ ਸਮਿਆਂ ਵਿੱਚ ਜੋ ਗੁਜ਼ਰੇ ਸੰਤਾਂ, ਭਗਤਾਂ, ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਲ ਹੈ, ਜਿਹੜੀ ਇੱਕੋ ਅਨਹਦ ਧੁਨੀ ਦੀ ਪ੍ਰਤੀਕ ਹੈ। ਅਤੇ ਇਸ ਦੇ ਪ੍ਰਕਾਸ਼ ਵਿੱਚੋਂ ਉਹਨਾਂ ਸੰਤਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ, ਦੇਸ਼ਾਂ ਅਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ ਹੈ, ਉਸੇ ਤਰ੍ਹਾਂ ਅਨਹਦ ਬਾਣੀ ਅਥਵਾ ਇੱਕਾ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਕਿਸੇ ਖਾਸ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਅਨਹਦ ਬਾਣੀ ਅੱਖਰਾਂ ਜਾਂ ਬੋਲੀ ਵਿੱਚ ਸੀਮਤ ਨਹੀਂ ਹੋ ਸਕਦੀ। ਅੱਖਰ ਸ਼ਾਸਤਰ, ਸਿਮਰਤ ਪੁਰਾਣਾ, ਅੱਖਰ ਨਾਦ, ਕਥਨ ਵਖਾਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। 52 ਅੱਖਰ ਲੋਕ ਤ੍ਰੈ, ਸਭ ਕਿਚ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੇ ਨਾ ਹੈ। ਜਹਾਂ ਬੋਲ ਤਹ ਅੱਖਰ ਆਵਾ, ਜਹ ਅਬੋਲ ਤਹ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਇਸ ਲਈ ਇਹ ਕਹਿਣਾ ਗਲਤ ਹੈ ਕਿ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨਹਦ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਫੈਲਾਓ ਅਨੁਰਾਗ ਹੈ। ਇਹ ਬਾਣੀ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਅਥਵਾ ਜਗ ਚਾਨਣ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ, ਸਾਜੀ ਸਗਲ ਜਹਾਨੈ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਸ ਲਈ ਇਸ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਹੈ, ਜਿਸ ਨੇ ਅਨੁਭਵੀ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਤੇ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਇਹ ਹੈ ਕਿ ਸਤਿਗੁਰਾਂ ਦੇ ਇਸ ਅਮੋਲਕ ਆਤਮਿਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਹੀ ਪੂਰਾ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਗੁਰਬਾਣੀ ਨੂੰ ਸਿਰਫ ਪਾਠ, ਪੂਜਾ, ਕਰਮ ਕਾਂਡ, ਭਾਈਚਾਰਕ ਵਿਵਹਾਰ, ਸਵਾਰਥ ਪੂਰਤੀ, ਰਾਗ ਅਤੇ ਪ੍ਰਗਟਾਵੇ, ਵਾਦ ਵਿਵਾਦ ਕਰਨ ਲਈ ਹੀ ਵਰਤਿਆ ਹੈ। ਇਸ ਅਣਗਹਿਲੀ ਲਈ ਸਮੂਹ ਸਿੱਖ ਸੰਗਤਾਂ ਜ਼ਿੰਮੇਵਾਰ ਹਨ। ਹੁਣ ਜੀ ਦੂਜਾ ਭਾਗ, ਇੱਕ ਗੁਰ। ਗੁਰੂ ਅੱਖਰ ਦੇ ਅਰਥ ਹਨ ਜੋ ਅਗਿਆਨ ਨੂੰ ਨਾਸ਼ ਕਰਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ, ਉਹ ਗੁਰੂ ਹੈ। ਹਾਂਜੀ, ਗੁਰੂ ਅੱਖਰ ਦੇ ਅਰਥ ਹਨ ਜੋ ਅਗਿਆਨ ਨੂੰ ਨਾਸ਼ ਕਰਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ, ਉਹ ਗੁਰੂ ਹੈ। ਦੂਜੇ ਲਫਜ਼ਾਂ ਵਿੱਚ ਅਗਿਆਨਤਾ ਜਾਂ ਭਰਮ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਰੋਸ਼ਨੀ ਨੂੰ ਹੀ ਗੁਰੂ ਕਿਹਾ ਜਾਂਦਾ ਹੈ। ਇਸ ਲਈ ਗੁਰੂ ਇਲਾਹੀ ਰੋਸ਼ਨੀ ਜਾਂ ਪ੍ਰਕਾਸ਼ ਰੂਪ ਜੋਤ ਹੈ। ਜਿਸ ਤਰ੍ਹਾਂ ਦ੍ਰਿਸ਼ਟਮਾਨ ਦੁਨੀਆਂ ਵਿੱਚ ਸੂਰਜ ਇੱਕ ਹੈ ਅਤੇ ਉਸ 'ਤੇ ਇੱਕੋ ਪ੍ਰਕਾਸ਼ਮਹੀ ਧੁੱਪ ਸਾਰੀ ਦੁਨੀਆਂ ਦਾ ਅੰਧੇਰਾ ਦੂਰ ਕਰਦੀ ਹੈ, ਇਸੇ ਤਰ੍ਹਾਂ ਇਲਾਹੀ ਧੁੱਪ ਅਥਵਾ ਸ਼ਬਦ ਸਾਡੇ ਮਾਇਆ ਦੇ ਭਰਮ ਦੇ ਹਨੇਰੇ ਨੂੰ ਦੂਰ ਕਰਦਾ ਹੈ। ਇਹ ਇਲਾਹੀ ਪ੍ਰਕਾਸ਼ ਰੂਪ ਸ਼ਬਦ ਹੀ ਸਾਰੇ ਵਿਸ਼ਵ ਦਾ ਸੱਚਾ ਸੁੱਚਾ ਇੱਕੋ ਇੱਕ ਗੁਰੂ ਹੈ। ਹਾਂਜੀ, ਇਹ ਇਲਾਹੀ ਪ੍ਰਕਾਸ਼ ਰੂਪ ਸ਼ਬਦ ਹੀ ਸਾਰੇ ਵਿਸ਼ਵ ਦਾ ਸੱਚਾ ਸੁੱਚਾ ਇੱਕੋ ਇੱਕ ਗੁਰੂ ਹੈ। ਇਹ ਅਤ ਸੂਖਮ ਪ੍ਰਕਾਸ਼ਮਹੀ ਜੀਵਨ ਰੋਹ ਹੈ ਜਿਸ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਅੰਮ੍ਰਿਤ, ਹੁਕਮ, ਬਾਣੀ ਆਦਿ ਅਨੇਕਾਂ ਨਾਮਾਂ ਨਾਲ ਸਨਮਾਨਿਆ ਗਿਆ ਹੈ। ਗੁਰੂ ਸਾਹਿਬਾਨ ਆਪ ਜੋਤ ਸਰੂਪ ਸਨ, ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਤਰੁੱਠ ਕੇ ਉਹਨਾਂ ਨੇ ਪੰਜ ਭੂਤਕ ਸਰੀਰਕ ਸਰੀਰ ਤਾਰਿਆ, ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਿਕ ਅਗਵਾਈ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮੰਡਲ ਵਿੱਚ ਪੁੱਜਣ ਲਈ ਸਤਸੰਗ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀਆ ਜੀਓ। ਹੁਣ ਗੁਰੂ ਸਾਹਿਬਾਨਾਂ ਦਾ ਪੰਜ ਭੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣਾ ਆਤਮਿਕ ਪ੍ਰਕਾਸ਼, ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ ਅਥਵਾ ਆਪਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਗੁਰੂ ਸਾਹਿਬਾਨ ਦੀ ਬਾਣੀ ਰੂਪ, ਸ਼ਬਦ ਰੂਪ, ਆਤਮਿਕ ਜੋਤ ਸੀਮਤ ਅਤੇ ਬਿਨਸੰਹਾਰ ਅੱਖਰਾਂ ਦੀ ਪਕੜ ਜਾਂ ਇਨਸਾਨੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ, ਪਰ ਇਹ ਅੱਖਰਾਂ ਜਾਂ ਸ਼ਬਦਾਂ ਦੇ ਪਿੱਛੇ ਉਹੀ ਇਲਾਹੀ ਜੋਤ ਛੁਪੀ ਹੋਈ ਹੈ। ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਗੁਰੂ ਦਾ ਸਰੂਪ ਇਹ ਤਰ੍ਹਾਂ ਬਿਆਨ ਕੀਤਾ ਗਿਆ ਹੈ। ਸ਼ਬਦ ਗੁਰਪੀਰਾ, ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨੰਗ, ਆਪੇ ਸਤਿਗੁਰ ਸ਼ਬਦ ਹੈ ਆਪੇ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਸੱਚਾ ਸਤਿਗੁਰ ਸ਼ਬਦ ਅਪਾਰਾ, ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੇ ਗੋ, ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਸਗੁਣ ਗਿਆਨ ਧਿਆਨ ਸਮਝਾਵੇ ਜੀ। ਬਾਣੀ ਇੱਕ ਹੈ ਅਤੇ ਸ਼ਬਦ ਵੀ ਇੱਕ ਹੈ, ਇਸ ਲਈ ਬਾਣੀ ਰੂਪ ਗੁਰੂ ਅਤੇ ਸ਼ਬਦ ਰੂਪ ਗੁਰੂ ਇੱਕੋ ਹੀ ਹਨ ਅਤੇ ਜੁਗਾਂ ਜੁਗਾਂਤਰਾਂ ਤੋਂ ਉਸੇ ਇੱਕੋ ਸਦਾ ਕਾਇਮ ਦਾਇਮ ਸਦਾ ਸਲਾਮਤ ਅਤੇ ਅਟਲ ਗੁਰੂ ਦੀ ਹੀ ਵਰਤ ਵਰਤਾਰਾ ਚੱਲ ਰਿਹਾ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਹਉ ਅਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਗੁਰਮਤ ਅਨੁਸਾਰ ਆਦ ਅੰਤ ਜੁਗੋ ਜੁਗ ਇੱਕੋ ਗੁਰੂ ਹੈ, ਦੋ ਚਾਰ ਜਾਂ ਦਸ ਨਹੀਂ ਹੋ ਸਕਦੇ। ਹਾਂ, ਸਮੇਂ ਸਮੇਂ ਉਦੋਂ ਦੀ ਸੱਭਿਅਤਾ ਅਤੇ ਮਨੁੱਖੀ ਰੁਚੀ ਅਨੁਸਾਰ ਇਹੋ ਇੱਕੋ ਜੋਤ ਹੀ ਭਿੰਨ ਭਿੰਨ ਭੇਖਾਂ ਵਿੱਚ ਸਰੀਰ ਧਾਰ ਕੇ ਲੁਕਾਈ ਨੂੰ ਤਾਰਨ ਆਈ ਅਤੇ ਉਹ ਭਿੰਨ ਭਿੰਨ ਬੋਲੀਆਂ ਵਿੱਚ ਆਪਣੀ ਬਾਣੀ ਛੱਡ ਗਏ, ਜਿਸ ਤੋਂ ਭਿੰਨ ਭਿੰਨ ਮਜ਼ਹਬ ਅਥਵਾ ਧਰਮ ਚੱਲਦੇ ਰਹੇ। ਜ਼ਰੂਰੀ ਨੁਕਤਾ ਇਹ ਹੈ ਕਿ ਇਹ ਸਾਰੇ ਪੀਰ ਪੈਗੰਬਰ ਔਲੀਏ ਅਵਤਾਰ ਆਦਿ ਆਪਣੇ ਸੇਵਕਾਂ ਅਤੇ ਸ਼ਰਧਾਲੂਆਂ ਨੂੰ ਆਪਣੀ ਸ਼ਖਸੀਅਤ ਅਥਵਾ ਵਿਅਕਤੀਗਤ ਪੂਜਾ ਵਿੱਚ ਹੀ ਫਸਾ ਗਏ, ਪਰ ਗੁਰੂ ਸਾਹਿਬਾਨ ਨੇ ਸਿੱਖਾਂ ਉੱਪਰ ਅਪਾਰ ਮਿਹਰ ਬਖਸ਼ਿਸ਼ ਕੀਤੀ ਅਤੇ ਦੂਰ ਦ੍ਰਿਸ਼ਟੀ ਦੁਆਰਾ ਸਾਨੂੰ ਵਿਅਕਤੀਗਤ ਸ਼ਖਸੀਅਤ ਪਰਸਨੈਲਿਟੀ ਕਲਟ ਤੋਂ ਉੱਚਾ ਉਠਾ ਕੇ ਹਮੇਸ਼ਾ ਲਈ ਇਲਾਹੀ ਪ੍ਰਕਾਸ਼ ਰੂਪ ਬਾਣੀ ਸ਼ਬਦ ਨਾਮ ਹੁਕਮ ਦੇ ਅਟਲ ਅਤੇ ਇੱਕੋ ਇੱਕ ਸੱਚੇ ਗੁਰੂ ਦੇ ਲੜ ਲਾ ਗਏ। ਗੁਰੂ ਸਾਹਿਬਾਨ ਨੇ ਇਸ ਦੂਰ ਅੰਦੇਸ਼ੀ ਅਤੇ ਅਤਿਅੰਤ ਕਿਰਪਾ ਦੁਆਰਾ ਸਾਨੂੰ ਦੇਹਧਾਰੀ ਗੁਰੂਆਂ ਦੀ ਤਲਾਸ਼ ਦੀ ਖੇਚਲ ਅਤੇ ਇਹਨਾਂ ਆਪੋ ਬਣੇ ਗੁਰੂਆਂ ਦੇ ਭੰਬਲ ਭੂਸਿਆਂ ਅਤੇ ਮਨਮੱਤਾਂ ਤੋਂ ਹਮੇਸ਼ਾ ਲਈ ਬਚਾ ਲਿਆ ਅਤੇ ਬਖਸ਼ਿਆ ਹੋਇਆ ਮਹਾਂਪੁਰਖਾਂ ਸੰਤਾਂ ਭਗਤਾਂ ਸਾਧਜਨਾਂ ਸਿਮਰਨ ਵਾਲਿਆਂ ਸ਼ਬਦ ਸੁਰਤ ਵਾਲਿਆਂ ਅਨਹਦ ਸ਼ਬਦ ਵਿੱਚ ਲੀਨ ਹੋਏ ਗੁਰੂ ਪਿਆਰ ਵਿੱਚ ਰੰਗੇ ਹੋਏ ਨਾਨਕ ਘਰ ਦੇ ਗੋਲੇ ਬਣੇ ਹੋਏ ਬੈ ਖਰੀਦ ਸੇਵਕ ਬਣੇ ਹੋਏ ਪ੍ਰੇਮ ਸਵੈਪਨਾ ਦੀ ਮਸਤੀ ਵਾਲੇ ਪ੍ਰੇਮ ਰਸ ਵਿੱਚ ਖੀਵੇ ਹੋਏ ਪ੍ਰੇਮ ਪਿਆਲੇ ਨਾਲ ਨਸ਼ਈ ਹੋਏ ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਦਾ ਧੱਕੇ ਦੀ ਉਪਦੇਸ਼ ਦਿੱਤਾ ਹੈ, ਜਿਸ ਨੂੰ ਗੁਰਬਾਣੀ ਵਿੱਚ ਸਤ ਸੰਗਤ ਸਾਧ ਸੰਗਤ ਦੈਵੀ ਸੰਗਤ ਆਤਮ ਸੰਗਤ ਸੱਚ ਸੰਗਤ ਗੁਰ ਸੰਗਤ ਸੰਤ ਮੰਡਲੀ ਸਾਧ ਸਭਾ ਉੱਤਮ ਪੰਥ ਸੰਤ ਸੱਜਣ ਪਰਿਵਾਰ ਆਦਿ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਕਾ ਧਾਮ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਇਓ। ਗੁਰੂ ਸਾਹਿਬਾਨ ਦੀ ਇਸ ਅਮੋਲਕ ਦੇਣ ਅਥਵਾ ਗੁਰਪ੍ਰਸਾਦ ਨੂੰ ਅਸੀਂ ਬੁੱਝਿਆ ਅਤੇ ਮਾਣਿਆ ਹੀ ਨਹੀਂ, ਸ਼ੁਕਰਾਨਾ ਤੇ ਕੀ ਕਰਨਾ ਸੀ। ਹੁਣ ਭਾਗ ਤੀਜਾ, ਇੱਕੋ ਸ਼ਬਦ ਵਿਚਾਰ। ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਬਾਣੀ ਅਥਵਾ ਸ਼ਬਦ ਦੇ ਦੋ ਸਰੂਪ ਹਨ, ਇੱਕ ਸੂਖਮ ਅਤੇ ਦੂਜਾ ਸਥੂਲ, ਇੱਕ ਆਤਮਿਕ ਅਨੁਭਵੀ ਖੇਲ ਅਤੇ ਦੂਜਾ ਬੁੱਧੀ ਦੀ ਸਮਝ ਅਤੇ ਪਕੜ ਗੋਚਰਾ, ਇੱਕ ਸਰਬਗ ਅਤੇ ਦੂਜਾ ਦੇਸ਼ ਕਾਲ ਵਿੱਚ ਸੀਮਤ, ਇੱਕ ਅਟਲ ਅਤੇ ਦੂਜਾ ਨਾਸ਼ਵੰਤ। ਇਸੇ ਤਰ੍ਹਾਂ ਇੱਕੋ ਸ਼ਬਦ ਵਿਚਾਰ ਦੇ ਦੋ ਪਹਿਲੂ ਹਨ, ਇੱਕ ਬੁੱਧੀ ਦਾ ਵਿਸ਼ਾ ਹੈ ਅਤੇ ਦੂਜਾ ਅਨੁਭਵੀ ਆਤਮਿਕ ਗਿਆਨ ਦਾ। ਹਾਂਜੀ, ਇੱਕੋ ਸ਼ਬਦ ਵਿਚਾਰ ਦੇ ਦੋ ਪਹਿਲੂ ਹਨ, ਇੱਕ ਬੁੱਧੀ ਦਾ ਵਿਸ਼ਾ ਹੈ ਅਤੇ ਦੂਜਾ ਅਨੁਭਵੀ ਆਤਮਿਕ ਗਿਆਨ ਦਾ। ਅਸੀਂ ਵੱਡੀ ਭੁੱਲ ਕਰਦੇ ਹਾਂ ਜਦ ਅਤਿਅੰਤ ਸੂਖਮ ਆਤਮਿਕ ਵਿਸ਼ਿਆਂ ਨੂੰ ਸੀਮਤ ਬੁੱਧੀ ਨਾਲ ਸਮਝ ਕੇ ਗਿਆਨ ਅਤੇ ਫਿਲਾਸਫੀਆਂ ਦੁਆਰਾ ਵਾਦ ਵਿਵਾਦ ਕਰਦੇ ਹਾਂ। ਇਸ ਤਰ੍ਹਾਂ ਆਪਣੇ ਆਪ ਨੂੰ ਅਤੇ ਸੰਗਤਾਂ ਨੂੰ ਭਰਮ ਭੁਲੇਖਿਆਂ ਅਤੇ ਭੰਬਲ ਭੁੱਸਿਆਂ ਵਿੱਚ ਪਾ ਕੇ ਗੁਰਬਾਣੀ ਦੇ ਆਸ਼ਿਆਂ ਤੋਂ ਡੁਰਿੰਦੇ ਜਾ ਰਹੇ ਹਾਂ। ਸਿਰਲੇਖ ਪੰਕਤੀ ਵਿੱਚ ਆਏ ਲਫ਼ਜ਼ ਇੱਕੋ ਸ਼ਬਦ ਵਿਚਾਰ ਦਾ ਭਾਵ ਹੈ ਅਨੁਭਵੀ ਵਿਚਾਰ, ਕਿਉਂਕਿ ਇਹ ਸੂਖਮ ਇੱਕਾ ਬਾਣੀ ਅਥਵਾ ਸ਼ਬਦ ਕੇਵਲ ਅਨੁਭਵੀ ਵਿਚਾਰ ਨਾਲ ਹੀ ਬੁੱਝਿਆ ਸੀਜਿਆ ਚੀਨਿਆ ਪਹਿਚਾਣਿਆ ਜਾਣਿਆ ਅਤੇ ਮਾਣਿਆ ਜਾ ਸਕਦਾ ਹੈ। ਇਹ ਸੀਮਤ ਬਿੱਧੀ ਦੇ ਵਿਚਾਰ ਗੋਚਰਾ ਨਹੀਂ ਹੈ। ਬੁੱਝਣਾ ਅਤੇ ਸੀਜਣਾ ਕਿਸੇ ਗੁੱਝੇ ਭੇਦ ਨੂੰ ਜਾਣਨ ਅਥਵਾ ਸਮਝਣ ਨੂੰ ਕਹਿੰਦੇ ਹਨ ਅਤੇ ਚੀਨਾ ਅਤੇ ਪਹਿਚਾਣਨਾ ਕਿਸੇ ਗੁਆਚੀ ਜਾਂ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਪਹਿਚਾਣ ਕਰਨਾ ਹੈ। ਇਸ ਸਮੁੱਚੀ ਕਿਰਿਆ ਨੂੰ ਅਨੁਭਵੀ ਵਿਚਾਰ ਕਿਹਾ ਗਿਆ। ਹਾਂਜੀ, ਇਹ ਸਾਧ ਸੰਗਤ ਸੁਣੋ ਜੀ, ਬੁੱਝਣਾ ਅਤੇ ਸੀਜਣਾ ਕਿਸੇ ਗੁੱਜੇ ਭੇਦ ਨੂੰ ਜਾਣਨ ਅਥਵਾ ਸਮਝਣ ਨੂੰ ਕਹਿੰਦੇ ਹਨ ਅਤੇ ਚੀਨਾ ਅਤੇ ਪਹਿਚਾਣਨਾ ਕਿਸੇ ਗੁਆਚੀ ਜਾਂ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਪਹਿਚਾਣ ਕਰਨਾ ਹੈ। ਇਸ ਸਮੁੱਚੀ ਕਿਰਿਆ ਨੂੰ ਅਨੁਭਵੀ ਵਿਚਾਰ ਕਿਹਾ ਗਿਆ ਹੈ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਅਤੇ ਨਾਮ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਹ ਆਤਮਿਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਅਕਹਿ ਇਲਾਹੀ ਰਹਿਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਬਾਣੀ ਅਥਵਾ ਅਨਹਦ ਸ਼ਬਦ ਦੇ ਪ੍ਰਕਾਸ਼ ਮਹੀ ਤੱਤ ਗਿਆਨ ਨੂੰ ਸਮਝ ਜਾਣ ਬੂਝ ਸੀਤ ਸਕਦਾ ਹੈ ਅਤੇ ਗੁਰਬਾਣੀ ਦੇ ਅੰਤਰ ਆਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਹੈ ਜੀ। ਹਾਂਜੀ, ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਬਾਣੀ ਅਥਵਾ ਅਨਹਦ ਸ਼ਬਦ ਦੇ ਪ੍ਰਕਾਸ਼ ਮਹੀ ਤੱਤ ਗਿਆਨ ਨੂੰ ਸਮਝ ਜਾਣ ਬੂਝ ਸੀਤ ਸਕਦਾ ਹੈ ਅਤੇ ਗੁਰਬਾਣੀ ਦੇ ਅੰਤਰ ਆਤਮੇ ਤੱਤ ਗਿਆਨ ਦਾ ਲਾਹਾ ਲੈ ਸਕਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਸ਼ਬਦੇ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ, ਸੱਚਾ ਆਪ ਸਦਾ ਹੈ, ਸਾਚਾ ਬਾਣੀ ਸ਼ਬਦ ਸੁਣਾਈ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੇ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਬਾਣੀ ਅਥਵਾ ਅਨਹਦ ਸ਼ਬਦ ਨੂੰ ਸਮਝਣ ਬੁੱਝਣ ਅਤੇ ਇਸ ਤੇ ਤੱਤ ਗਿਆਨ ਦੇ ਪ੍ਰਕਾਸ਼ ਅਥਵਾ ਅਨੁਭਵੀ ਵਿਚਾਰ ਦਾ ਰੰਗ ਮਾਣਨ ਲਈ ਪਹਿਲਾ ਲਗਾਤਾਰ ਸਾਧ ਸੰਗਤ, ਦੂਜਾ ਸ਼ਬਦ ਕਮਾਈ, ਤੀਜਾ ਗੁਰਪ੍ਰਸਾਦ ਲਾਜ਼ਮੀ ਹੈ। ਹਾਂਜੀ ਸਾਧ ਸੰਗਤ ਜੀ, ਦੂਜੇ ਲਫਜ਼ਾਂ ਵਿੱਚ ਇਸ ਅਨਹਦ ਬਾਣੀ ਅਥਵਾ ਅਨਹਦ ਸ਼ਬਦ ਨੂੰ ਸਮਝਣ ਬੁੱਝਣ ਅਤੇ ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਅਥਵਾ ਅਨੁਭਵੀ ਵਿਚਾਰ ਦਾ ਰੰਗ ਮਾਣਨ ਲਈ ਲਗਾਤਾਰ ਸਾਧ ਸੰਗਤ, ਸ਼ਬਦ ਕਮਾਈ ਅਤੇ ਗੁਰਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਇਸ ਤਰ੍ਹਾਂ ਗੁਰਵਾਕ ਇਹ ਬਾਣੀ ਜੋ ਜੀਓ ਜਾਣੇ, ਤਿਸ ਅੰਤਰ ਰਵੇ ਹਰਨਾਮਾ ਦੀ ਆਤਮ ਕਲਾ ਸਾਡੇ ਮਨ ਤੇ ਵਰਤ ਸਕਦੀ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਦਿਮਾਗੀ ਖੋਜ ਦੀ ਪਕੜ ਅਥਵਾ ਪਹੁੰਚ ਤੋਂ ਪਰੇ ਹੈ। ਜਦ ਸਰੀਰ ਨੂੰ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਰੇ ਸਰੀਰ ਵਿੱਚ ਕੋਈ ਥਰ ਕੰਬਣੀ ਫਿਰ ਜਾਂਦੀ ਹੈ, ਪਰ ਇਹ ਥਰ ਕੰਬਣੀ ਹਾਨੀਕਾਰਕ ਹੈ। ਇਸ ਦੇ ਉਲਟ ਜਦ ਅਨੁਭਵੀ ਆਤਮਿਕ ਲਿਸ਼ਕ ਅਥਵਾ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਝਲਕਾਰਾ ਸਾਡੇ ਮਨ 'ਤੇ ਪੈਂਦਾ ਹੈ ਤਾਂ ਤਨ ਮਨ ਅਤੇ ਅੰਤਰ ਆਤਮਾ ਵਿੱਚ ਕੋਈ ਅਨੋਖੀ ਅਤੇ ਅਕਹਿ ਰੁਣ ਚੁਣ ਮਹਿਸੂਸ ਹੁੰਦੀ ਹੈ, ਜੋ ਸੁੱਖ ਸ਼ਾਂਤੀ ਠੰਡ ਆਨੰਦ ਪ੍ਰੀਤ ਪਿਆਰ ਪ੍ਰੇਮ ਰਸ ਚਾਉ ਮਹਾਰਸ ਪ੍ਰਦਾਨ ਕਰਦੀ ਹੈ। ਪਰ ਇਸ ਰੁਣ ਚੁਣ ਦੇ ਸਵਾਦ ਅਤੇ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਨਾਇਆ ਨਹੀਂ ਜਾ ਸਕਦਾ। ਜਹਾਂ ਬੋਲ ਤੈਂ ਅੱਛਰ ਆਵਾ, ਜਹ ਅਬੋਲ ਤੈਂ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ, ਕਹਿੰਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਸ ਅਲੌਕਿਕ ਆਤਮਿਕ ਰੁਣ ਚੁਣ ਨੂੰ ਮਹਿਸੂਸ ਕਰਨਾ ਅਥਵਾ ਮਾਣਨਾ ਹੀ ਆਤਮਿਕ ਦਾਤ ਅਥਵਾ ਨਾਮ ਜਾਂ ਸ਼ਬਦ ਦਾ ਬੁੱਝਣਾ, ਸੀਜਣਾ, ਚੀਨਾ ਅਤੇ ਪਹਿਚਾਨਣਾ ਅਥਵਾ ਅਨੁਭਵੀ ਵਿਚਾਰ ਕਿਹਾ ਜਾਂਦਾ ਹੈ। ਹਾਂਜੀ, ਇਹ ਤੱਤ ਹੈ ਜੀ। ਇਸ ਅਲੌਕਿਕ ਆਤਮਿਕ ਰੁਣ ਚੁਣ ਨੂੰ ਮਹਿਸੂਸ ਕਰਨਾ ਅਥਵਾ ਮਾਣਨਾ ਹੀ ਆਤਮਿਕ ਦਾਤ ਅਥਵਾ ਨਾਮ ਜਾਂ ਸ਼ਬਦ ਦਾ ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਅਥਵਾ ਅਨੁਭਵੀ ਵਿਚਾਰ ਕਿਹਾ ਜਾਂਦਾ ਹੈ। ਕਿਤਨੀ ਹੈ ਨਾ ਹੈਰਾਨੀ ਵਾਲੀ ਅਤੇ ਅਫਸੋਸ ਦੀ ਗੱਲ ਹੈ ਕਿ ਅਸੀਂ ਜਨਮਾਂ ਤੋਂ ਪਰਮਾਰਥ ਦੀ ਬਾਬਤ ਪੜ੍ਹਦਿਆਂ ਪੜ੍ਹਾਉਂਦਿਆਂ, ਸੁਣਦਿਆਂ ਸੁਣਾਉਂਦਿਆਂ, ਕਥਾ ਵਾਰਤਾ ਕਰਦਿਆਂ, ਉਪਦੇਸ਼ ਕਰਦਿਆਂ, ਵਾਦ ਵਿਵਾਦ ਕਰਦਿਆਂ, ਕਰਮ ਕਾਂਡ ਕਰਦਿਆਂ ਹੋਇਆਂ ਵੀ ਗੁਰਬਾਣੀ ਵਿੱਚ ਦਰਸਾਏ ਆਤਮਿਕ ਗਿਆਨ ਅਥਵਾ ਅਨੁਭਵੀ ਵਿਚਾਰ ਦੀ ਸੱਚਾਈ ਨੂੰ ਅਸੀਂ ਬੁੱਝ, ਸੀਜ, ਚੀਨ, ਜਾਣ ਅਤੇ ਪਹਿਚਾਣ ਨਹੀਂ ਸਕੇ ਅਥਵਾ ਜੀਵਨ ਦੇ ਨਿੱਜੀ ਤਜਰਬੇ ਵਿੱਚ ਮਾਣ ਨਹੀਂ ਸਕੇ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਅਸੀਂ ਆਪਣੀ ਤੀਖਣ ਬੁੱਧੀ ਨਾਲ ਮਾਇਕੀ ਅਥਵਾ ਮਾਦੀ ਕੁਦਰਤ ਦੀ ਬਾਹਰਮੁਖੀ ਖੋਜ ਵਿੱਚ ਇਤਨੇ ਖੁੰਬੇ ਅਥਵਾ ਮਸਤ ਹੋਏ ਹਾਂ ਕਿ ਅੰਤਰਮੁਖੀ ਆਤਮਿਕ ਖੋਜ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ ਅਤੇ ਨਾ ਹੀ ਫੁਰਸਤ ਹੈ। ਆਤਮਿਕ ਮੰਡਲ ਦੇ ਚੁਲਕਾਰੇ ਅਥਵਾ ਛੋਂ ਦੇ ਅਸਰ ਜਾਂ ਰਸ ਅਥਵਾ ਅਨੁਭਵੀ ਵਿਚਾਰ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਵਿੱਚ ਇਸ ਅਨੋਖੇ ਆਤਮਿਕ ਤਜਰਬੇ ਨੂੰ ਇਉਂ ਬਿਆਨ ਕੀਤਾ ਗਿਆ ਹੈ। ਅਨਹਦੋ ਅਨਹਦ ਵਾਜੇ ਰੁਣ ਛੁਣ ਘਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਤੇਹ ਅਨਦ ਬਿਨੋਦ ਸਦਾ ਅਨਹਦ ਚੁਣ ਘਾਰੋ ਰਾਮ, ਮਿਲ ਗਾਵੇ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ, ਮਿਲ ਸੰਤ ਗਾਵੇ ਖਸਮ ਭਾਵੇ ਹਰ ਪ੍ਰੇਮ ਰਸ ਰੰਗ ਭਿੰਨਿਆ, ਮੇਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ। ਰੁਣ ਚੁਣੋ ਸ਼ਬਦ ਅਨਾਹਦ ਨਿਤ ਉਠ ਗਾਈਏ ਸੰਤਨ ਕੇ, ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਏ ਗੁਰਮੰਤਨ ਕੇ। ਮਾਈ ਰੀ ਪੇਖ ਰੀ ਬਿਸਮਾਦ ਅਨਹਦ ਤੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਹਾਂਜੀ, ਸਾਡੇ ਮਨ ਤਨ ਤੇ ਜੋ ਆਤਮਿਕ ਛੋਹ ਦਾ ਸੋਹਣਾ, ਮਿੱਠਾ ਅਤੇ ਬਿਸਮਾਦੀ ਅਸਰ ਹੁੰਦਾ ਹੈ, ਉਸ ਨੂੰ ਰੁਣ ਚੁਣ, ਥਰ ਕੰਬੜੀ, ਅਨਹਦ ਚੁਣਕਾਰ, ਅਨਹਦ ਧੁਨੀ, ਅਨਹਦ ਬਾਣੀ, ਅਨਹਦ ਨਾਦ, ਅਨਹਦ ਸ਼ਬਦ ਕਿਹਾ ਗਿਆ ਹੈ ਅਤੇ ਇਸ ਦੇ ਅੰਤਰ ਆਤਮੇ ਅਨੁਭਵੀ ਨਿੱਜੀ ਤਜਰਬੇ ਨੂੰ ਬੁੱਝਣਾ, ਸੀਜਣਾ, ਚੀਨਣਾ, ਜਾਣਨਾ, ਪਹਿਚਾਣਨਾ ਅਥਵਾ ਅਨੁਭਵੀ ਵਿਚਾਰ ਕਿਹਾ ਜਾਂਦਾ ਹੈ। ਪਰ ਇਹ ਅੰਤਰ ਆਤਮੇ ਦੀ ਖੇਲ ਨਿਰਾਲੀ ਹੈ, ਵਿਲੱਖਣ ਹੈ, ਅਚਰਜ ਹੈ, ਅੰਤਰਮੁਖੀ ਹੈ, ਚੁੱਪ ਪ੍ਰੀਤ ਹੈ, ਪ੍ਰੇਮ ਸਵਪਨਾ ਹੈ, ਬਿਸਮਾਦੀ ਹੈ, ਨਾਮ ਖੁਮਾਰੀ ਹੈ, ਆਤਮ ਮਹਾਰਸ ਹੈ, ਆਤਮ ਰੰਗ ਹੈ ਅਤੇ ਇਹ ਅਚਰਜ ਖੇਲ ਬਾਹਰਮੁਖੀ ਸਮਝੇ ਅਤੇ ਜਾਣੇ ਹੋਏ ਖਿਆਲਾਂ ਅਤੇ ਨਿਸ਼ਚਿਆਂ ਦੇ ਦਿਮਾਗੀ ਗਿਆਨ ਤੋਂ ਵਿਲੱਖਣ ਹੈ। ਆਤਮਿਕ ਤਜਰਬੇ ਅਥਵਾ ਅਨੁਭਵੀ ਵਿਚਾਰ ਤੋਂ ਬਿਨਾਂ ਸਾਰਾ ਸੰਸਾਰ ਹੀ ਮਾਇਕੀ ਅਗਿਆਨਤਾ ਅਥਵਾ ਪਰਮਗੜ ਵਿੱਚ ਹੀ ਵਿਚਰਦਾ ਅਤੇ ਗਲਤਾਨ ਰਹਿੰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ, ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੇ ਕੋਏ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਿਕ ਸਾਜ ਸਿਗਾਰ ਵੋਹ ਕਰਤਾ ਜਿਉਂ ਮ੍ਰਿਤਕ ਉਡਾਇਆ। ਹੁਣ ਸਵਾਲ ਇਹ ਹੈ ਕਿ ਅਨੁਭਵੀ ਵਿਚਾਰ ਕਿਵੇਂ ਪ੍ਰਾਪਤ ਕੀਤੀ ਜਾਵੇ। ਹਾਂਜੀ ਸਾਧ ਸੰਗਤ ਜੀ, ਇਹ ਪੂਰੇ ਗੁਰਬਾਣੀ ਵਿਚਾਰ ਦਾ ਸਾਰ ਹੈਗਾ ਜੀ। ਪਹਿਲਾਂ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਸੂਖਮ ਅਨੁਭਵੀ ਵਿਚਾਰ ਆਤਮਿਕ ਮੰਡਲ ਦੀ ਖੇਡ ਹੈ। ਇਸ ਲਈ ਜੇ ਅਸੀਂ ਅਨੁਭਵੀ ਵਿਚਾਰ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਆਪਣੀ ਸੀਮਤ ਬੁੱਧੀ ਤੋਂ ਉੱਪਰ ਉੱਠ ਕੇ ਧਿਆਨ ਅਥਵਾ ਸੁਰਤ ਦੁਆਰਾ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਪਏਗਾ। ਹਾਂਜੀ ਸਾਧ ਸੰਗਤ ਜੀ, ਸਾਨੂੰ ਆਪਣੀ ਸੀਮਤ ਬੁੱਧੀ ਤੋਂ ਉੱਪਰ ਉੱਠ ਕੇ ਧਿਆਨ ਅਥਵਾ ਸੁਰਤ ਦੁਆਰਾ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਪਵੇਗਾ। ਸੁਰਤੀ ਦੁਆਰਾ ਅੰਤਰਮੁਖੀ ਸਿਮਰਨ ਹੀ ਅਨੁਭਵੀ ਵਿਚਾਰ ਹੈ। ਇਸ ਦੇ ਸਫਲ ਸਰੂਪ ਸਾਨੂੰ ਇੱਕਾ ਬਾਣੀ ਇੱਕੋ ਸ਼ਬਦ ਦੇ ਵਿਚਾਰ ਦਾ ਅਨੁਭਵ ਜਾਂ ਅਨੁਭਵ ਪ੍ਰਕਾਸ਼ ਹੋ ਸਕਦਾ ਹੈ। ਸਾਧ ਸੰਗਤ ਜੀ, ਅਗਰ ਅਸੀਂ ਸਾਨੂੰ ਹਾਲੇ ਤੱਕ ਅਨੁਭਵ ਨਹੀਂ ਹੋਇਆ ਤਾਂ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ। ਜਿੰਨਾ ਚਿਰ ਅਸੀਂ ਸੁਰਤ ਦੁਆਰਾ ਸਿਮਰਨ ਕਰਦੇ ਹੋਏ ਅੰਤਰਮੁਖੀ ਨਹੀਂ ਹੁੰਦੇ, ਸਾਨੂੰ ਕਦੇ ਵੀ ਆਤਮਿਕ ਖੇਲ ਦਾ ਤੱਤ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਬਾਕੀ ਬਾਹਰਲੇ ਬੁੱਧੀ ਮੰਡਲ ਦੇ ਗਿਆਨ ਅਤੇ ਵਿਚਾਰ ਸਭ ਅਧੂਰੇ ਅਤੇ ਫੋਕਟ ਹੀ ਹਨ। ਕਿਸੇ ਜਗਿਆਸ ਨੂੰ ਅੰਤਰਮੁਖੀ ਅਨੁਭਵੀ ਇਹ ਸਿਮਰਨ ਕਿਵੇਂ ਕਰਨਾ ਹੈ, ਮਹਾਂਪੁਰਖਾਂ ਨੇ ਸਿਮਰਨ ਦੇ ਉੱਪਰ 16 ਭਾਗ ਲਿਖੇ ਹਨ। ਆਪ ਜ਼ਰੂਰ ਗੁਰਬਾਣੀ ਵਿਚਾਰ ਤੋਂ ਲੈ ਸਕਦੇ ਹੋ ਜੀ। ਸਭ ਕੁਛ ਕਰਮੇ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭੁਲਾਹੀ। ਇਹ ਗੁਰਬਾਣੀ ਵਿਚਾਰ ਸੀ ਜੀ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।